कल तार गुरु नानक कल तार गुरु नानक कल तार
नौ खंड मेरे नी
ਕਲ ਤਾਰਨ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹਾ ਆਧਾਰ ਤੇਰਾ ਏਕ ਨਾਮ ਤਾਰੇ ਸੰਸਾਰ ਜਿੰਨੀ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਤੇਰਾ ਏਕ ਨਾਮ ਤਾਰੇ ਸੰਸਾਰ ਤੇਰਾ ਏਕ ਨਾਮ ਪੁੱਤ ਤੇ ਉਦਾਰ ਸਤਿਗੁਰ ਮੇਰਾ ਮੋਏ ਤਿਸਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਹਿਬ ਸੁਣ ਨਾਨਕ ਕੀ ਅਰਦਾਸਾ ਤੇਰਾ ਏਕ ਨਾਮ ਤਾਰੇ ਸੰਸਾਰ ਪਸ਼ੂ ਪ੍ਰੇਤ ਮੁਗਨ ਕੌਤਾਰ ਪਾਹਨ ਪਾਰੀ ਉਤਾਰ ਤੇਰਾ ਏਕ ਨਾਮ ਤਾਰੇ ਸੰਸਾਰ ਤੇਰਾ ਏਕ ਨਾਮ ਤਾਰੇ ਸੰਸਾਰ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਤੇਰਾ ਏਕ ਨਾਮ ਤਾਰੇ ਸੰਸਾਰ ਕਲ ਤਾਰਨ ਗੁਰੂ ਦੀ ਗੋਦ ਵਿੱਚ ਬੈਠ ਕੇ ਕਥਾ ਕੀਰਤਨ ਰਾਹੀਂ ਜੁੜਨ ਦਾ ਯਤਨ ਕਰ ਰਹੇ ਕਿ ਅੱਧੀ ਪੰਕਤੀ ਏ ਕਲ ਕਾਰਨ ਗੁਰੂ ਨਾਨਕ ਆਇਆ ਤੇ ਇਸ ਤੋਂ ਪਹਿਲੀ ਅੱਧੀ ਪੰਕਤੀ ਏ ਭਇਆ ਆਨੰਦ ਜਗਤ ਵਿੱਚ। ਸਾਰੇ ਛਾਤੀ ਪਾਏ ਸਾਡੇ ਵੀ ਹਿਰਦੇ ਰੂਪੀ ਜਗਤ ਵਿੱਚ ਅਜੇ ਆਨੰਦ ਆਇਆ ਕਿ ਨਹੀਂ। ਭਇਆ ਆਨੰਦ ਜਗਤ ਵਿੱਚ ਕੱਲ ਤਾਰਨ ਗੁਰੂ ਨਾਨਕ ਆਇਆ ਸਾਡੇ ਵੀ ਹਿਰਦੇ ਰੂਪੀ ਜਗਤ ਦੇ ਵਿੱਚ ਆਨੰਦ ਆਇਆ ਕਿ ਨਹੀਂ, ਜੇ ਨਹੀਂ ਆਇਆ ਤਾਂ ਕਿਵੇਂ ਆਏਗਾ। ਮੈਂ ਮੂਰਖ ਕੀ ਕਿਹਤਕ ਬਾਤ ਹੈ, ਕੋਟ ਫਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਸੇ ਫਿਰ ਗਰਵਾਸ ਨਾ ਭਰਿਆ। ਗੁਰੂ ਨਾਨਕ ਨੂੰ ਸੁਣੋ ਫਿਰ ਭਿੱਖ। ਉਹ ਲੜੀਵਾਰ ਪ੍ਰਕਰਨ ਇੱਕ ਨਿਕਾ ਜਿਹਾ ਸ਼ੁਰੂ ਹੋਇਆ। ਭਾਈ ਫਿਰਨਾ ਤੇ ਭਾਈ ਜੋਧ ਇਹ ਦੋਵੇਂ ਸਿੱਖ ਗੁਰੂ ਨਾਨਕ ਬਾਬਾ ਜੀ ਕੋਲ ਆਏ ਨੇ ਤੇ ਅਧਿਆਤਮਕ ਮੰਗ ਮੰਗੀ, ਪਰਮੇਸ਼ਰ ਦੀ ਪ੍ਰਾਪਤੀ ਹੋਈ। ਨਿਮਕ ਨਾ ਵਿਸਰੋਂ ਦੀ ਦਾਤ ਮਿਲ ਜਾਏ, ਮਨ ਟਿਕ ਜਾਵੇ। ਛੇ ਬਚਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਚੋਲੀ 'ਚ ਪਾਏ ਨੇ। ਤਿੰਨ ਬਚਨ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੇ ਬਚਨ ਦੀ ਵਾਰੀ ਹੈ। ਮਹਾਰਾਜ ਜੀ ਸੇਵਾ ਲੈ ਸਾਧ ਸੰਗਤ ਅਵਲ ਤੇ ਕੋਈ ਗਾਹਕ ਹੀ ਨਹੀਂ ਬਣਦਾ। ਆਪਾਂ ਵੀ ਗਾਹਕ ਬਣਨਾ, ਇੱਕ ਇੱਕ ਚੀਜ਼ ਨੂੰ ਸੁਣ ਕੇ ਆਪਣੇ ਉੱਤਰ ਲੈਣਾ। ਸਾਰਾ ਜਗਤ ਤੁਹਾਨੂੰ ਆਪਣਾ ਨਜ਼ਰ ਆਉਣ ਲੱਗ ਪਏਗਾ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਸਾਰੇ ਹੀ ਆਪਣੇ, ਸਾਰੀ ਜਗਾਦ ਆਪਣੀ, ਜਗਤ ਆਪਣਾ। ਕਿਹਨੂੰ ਧੋਖਾ ਦਿਆਂ, ਕਿਹਦੇ ਨਾਲ ਹੇਰਾ ਫੇਰੀ ਕਰਾਂ, ਕਿਹਦੇ ਨਾਲ ਬੁਰਾ ਕਰਾਂ, ਕਿਹਦੇ ਨਾਲ ਮਾੜਾ ਕਰਾਂ। ਉਸ ਸਵਾਦ ਨੂੰ ਕੋਈ ਦੱਸ ਨਹੀਂ ਸਕਦਾ। ਜਿਹਨੂੰ ਇਹ ਪ੍ਰਾਪਤੀ ਹੋ ਗਈ ਲੋਕਾਂ ਦੇ ਮੁੱਖ ਚੋਂ ਖਿੱਚਣ ਵਾਲਾ, ਮੁੱਖ 'ਚ ਪਾਉਣ ਵਾਲਾ ਬਣ ਗਿਆ। ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਉਹ ਜ਼ਿੰਦਗੀ ਵਿੱਚ ਕੋਈ ਦੁਨੀਆਂ ਦੇ ਵਿੱਚ ਵਿਚਰਦਾ ਵੀ ਹੈ ਅਤੇ ਦੂਜੇ ਦੇ ਭਲੇ ਲਈ ਵਿਚਰਦਾ, ਆਪਣਾ ਭਲਾ ਤਾਂ ਉਹਨੂੰ ਗੱਲ ਹੀ ਖਤਮ ਹੋ ਗਈ। ਉਹ ਜੋ ਕਰਦਾ ਫਿਰ ਦੂਜੇ ਦੇ ਭਲੇ ਲਈ, ਗੱਲ ਆਖੋ ਸਤਨਾਮ, ਖੁਸ਼ੀ ਮਿਲਦੀ ਉਹਨੂੰ, ਸ਼ਾਂਤੀ ਮਿਲਦੀ ਕਿਸੇ ਦੂਜੇ ਦਾ ਸਵਾਰ ਕੇ। ਸਤਿਗੁਰੂ ਇਹ ਪਰਮੇਸ਼ਰ ਦੀ ਪ੍ਰਾਪਤੀ ਹੋ ਜੇ, ਮਨ ਟਿਕ ਜੇ, ਨਿਮਖ ਨਾ ਵਿਸਰੋ ਦੀ ਦਾਤ ਮਿਲ ਜੇ। ਮਹਾਰਾਜ ਕਹਿੰਦੇ ਸ਼ੁਕਰ ਏ ਸ਼ੁਕਰ ਏ, ਕੋਈ ਗਾਹਕ ਬਣਿਆ ਇਸ ਵਸਤੂ ਦੇ ਗਾਹਕ। ਮਹਾਤਮਾ ਬੁੱਧ ਨੂੰ ਕਿਸੇ ਨੇ ਕਿਹਾ ਸੀ ਕਿ ਮਹਾਤਮਾ ਬੁੱਧ ਜੀ, ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਧਰਮ ਦਾ, ਰੱਬ ਨਾਲ ਜੋੜਨ ਦਾ, ਦੱਸੋ ਕੋਈ ਜੁੜਿਆ ਵੀ ਹੈ ਕਿ ਨਹੀਂ? ਆਖੋ ਸਤਨਾਮ, ਕੋਈ ਜੁੜਿਆ ਵੀ ਹੈ ਕਿ ਨਹੀਂ? ਮਹਾਤਮਾ ਬੁੱਧ ਕਹਿੰਦੇ ਮੇਰਾ ਇੰਜ ਜਵਾਬ ਦੇਣ ਨਾਲ ਤਸੱਲੀ ਨਹੀਂ ਹੋਣੀ ਪੁਰਖਾ, ਇੱਕ ਕੰਮ ਕਰਨਾ ਪਏਗਾ। ਜੇ ਸਵਾਲ ਦਾ ਜਵਾਬ ਚਾਹੁੰਦਾ ਤਾਂ ਇੱਕ ਕੰਮ ਕਰਨਾ ਪਏਗਾ। ਜੀ ਦੱਸੋ, ਕਹਿੰਦੇ ਆ ਕਾਗਜ਼ ਲੈ ਲੈ ਅਤੇ ਪੈਨਸਲ ਲੈ ਲੈ ਅਤੇ ਇੱਕ ਇੱਕ ਘਰ ਜਾ, ਸਭ ਨੂੰ ਪੁੱਛ ਤੁਸੀਂ ਮੰਦਰ ਧਾਰਮਿਕ ਜਗ੍ਹਾ 'ਤੇ ਕਿਸ ਵਾਸਤੇ ਜਾਂਦੇ ਹੋ, ਸਭ ਨੂੰ ਪੁੱਛ। ਜੇ 50 ਘਰ ਕਰ ਸਕਦਾ ਤਾਂ ਤੇਰੀ ਹਿੰਮਤ, 100 ਕਰ ਸਕਦਾ ਤਾਂ, 200 ਘਰ ਕਰ ਲਏਗਾ ਤਾਂ, 500 ਕਰ ਲਏਗਾ, ਜਿੰਨੀ ਕਿ ਮਤੀ ਜਾ ਪੁੱਛ ਗਿਆ। ਉਹਨੇ ਕਾਗਜ਼ ਪੈਨਸਲ ਲੈ ਲਿਆ ਅਤੇ ਇਕੱਲੇ ਇਕੱਲੇ ਘਰ ਜਾਂਦਾ ਅਤੇ ਇੱਕ ਨੂੰ ਪੁੱਛਦਾ ਕਿ ਦੱਸੋ ਤੁਸੀਂ ਮੰਦਰ ਕਿਉਂ ਜਾਂਦੇ ਹੋ, ਧਾਰਮਿਕ ਜਗ੍ਹਾ ਕਿਉਂ ਜਾਂਦੇ ਹੋ। ਉਹ ਕਹਿੰਦੇ ਜੀ ਕਿਰਾਏ 'ਤੇ ਰਹਿੰਦੇ ਹਾਂ ਅਸੀਂ, ਤਾਂ ਜਾਂਦੇ ਹਾਂ, ਸਾਨੂੰ ਨਾ ਭਗਵਾਨ ਆਪਣੀ ਕੁੱਲੀ ਦੇ ਦੇ। ਦੂਜੇ ਨੂੰ ਪੁੱਛਿਆ, ਕਹਿੰਦੇ ਜੀ ਕੁੜੀਆਂ ਨੇ 3 ਭਗਵਾਨ ਕੋਲ ਕਹਿੰਦੇ ਆ ਮੰਦਰ, ਮੁੰਡਾ ਤੇ। ਤੀਜੇ ਨੂੰ ਪੁੱਛਿਆ, ਮਾਇਆ ਵੱਲੋਂ ਬੜੀ ਤੰਗੀ ਤਾਂ ਜਾਂਦੇ ਆ, ਮਾਇਆ ਵੇਲੇ ਉਹਨੇ ਜਿੰਨੇ ਘਰ ਵੀ ਤਕਰੀਬਨ ਗਿਆ ਨਾ ਜੀ, ਜਦੋਂ ਸ਼ਾਮ ਨੂੰ ਵਾਪਸ ਮੁੜਿਆ ਤੇ ਮਹਾਤਮਾ ਬੁੱਧ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਜੀ ਜਵਾਬ ਮਿਲ ਗਿਆ। ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿੰਨਿਆਂ ਕੁ ਨੂੰ ਸੱਚੇ ਪਰਮੇਸ਼ਰ ਦੇ ਨਾਲ ਜੋੜਿਆ ਜੇ ਪ੍ਰਾਪਤੀ ਹੋਈ ਹੋਵੇ। ਤੁਸੀਂ ਜਿਸ ਦੱਸ ਕੇ ਮੈਨੂੰ ਭੇਜਿਆ ਮੈਨੂੰ ਜਵਾਬ ਮਿਲਿਆ ਕਿ ਰੱਬ ਦੇ ਘਰ ਇਸ ਚੀਜ਼ ਦਾ ਗਾਹਕ ਹੀ ਘੱਟ ਕੋਈ ਜਾਂਦਾ, ਹੱਕ ਸਤਨਾਮ। ਤਾਂ ਹੀ ਬਾਬੇ ਨੇ ਕਿਹਾ ਹਉ ਕੁਰਬਾਨੇ ਜਾਉ ਤਿੰਨਾ ਕੇ ਲੈਣ ਜੋ ਤੇਰਾ ਤੇਰਾ ਨਾਮ। ਹਉ ਕੁਰਬਾਨੇ ਜਾਉ ਤਿੰਨਾ ਕੇ ਲੈਣ ਜੋ ਤੇਰਾ ਨਾਮ। ਤਾਂ ਹੀ ਬਾਬੇ ਨੇ ਕਿਹਾ ਮੰਗਣਾ ਮੰਗਣ ਮੀਕਾ ਹਰ ਜਸ ਗੁਰ ਤੇ, ਮੰਗਣਾ ਮੰਗਣ ਦੀ ਹਰ ਜਸ ਗੁਰ ਤੇ ਮੰਗਣਾ। ਇਹ ਸਾਰਿਆਂ ਨੇ ਮੇਰੇ ਸਮੇਤ ਆਪਣੇ ਤੇ ਲੈਣੀ ਗੱਲ। ਮਹਾਤਮਾ ਬੁੱਧ ਕਹਿੰਦੇ ਕੋਈ ਗਾਹਕ ਬਣੇ ਤੇ ਸੌਦਾ ਦਿਆ ਨਾ, ਧੱਕੇ ਨਾਲ ਕੀ ਕਰਾਂ, ਹੱਕ ਸਤਨਾਮ। ਤੂੰ 100 ਘਰ ਗਏ, ਸਾਰਿਆਂ ਨੇ ਤੈਨੂੰ ਕਿਹਾ ਵੀ ਮੰਦਰ ਕਿਸ ਵਾਸਤੇ ਜਾਂਦੇ, ਫਿਰ ਜਿਸ ਵਾਸਤੇ ਜਾਂਦੇ ਉਹੀ ਮਿਲਣਾ ਨਾ। ਦਾਤੇ ਨੂੰ ਮੰਗਦਾ ਹੀ ਕੋਈ ਕੋਈ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਅਰਦਾਸ ਕਰੋ ਸਾਡੀ ਖਾਸ ਉਹ ਸੱਚੇ ਦਾਤੇ ਨਾਲ ਜੁੜ ਜਾਏ। ਤੂੰ ਵਿਸਰੇ ਦੁੱਖ ਬਹੁਤਾ ਲੱਗੇ, ਤੂੰ ਨਾ ਵਿਸਰੀਆਂ ਸਤਨਾਮ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਏ। ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ, ਕਹਿਣ ਲੱਗੇ ਸ਼ੁਕਰ ਹੈ ਇਹਦਾ ਗਾਹਕ ਹੀ ਕੋਈ ਵਿਰਲਾ ਹੁੰਦਾ। ਬਾਬਾ ਬੁੱਢਾ ਜੀ 8-9 ਸਾਲ ਦੀ ਉਮਰ ਸੀ ਤੇ ਪ੍ਰਸ਼ਾਦਾ ਹੀ ਲਿਆਏ ਸੀ ਨਾ, ਤੇ ਸਤਿਗੁਰੂ ਨੇ ਰਸਨਾ ਨੂੰ ਲਾ ਕੇ ਕਿਹਾ ਸੀ ਤ੍ਰਿਪਤ ਹੋ ਗਏ ਆ। ਉਹਨੇ ਆਖਿਆ ਬਾਬਾ ਆਤਮਾ ਕਿਵੇਂ ਤ੍ਰਿਪਤ ਹੋ ਗਿਆ। ਬਾਬਾ ਜੀ ਹੈਰਾਨ ਰਹਿ ਗਏ, ਕਹਿੰਦੇ ਵੇ ਸਾਰੇ ਦੁਨਿਆਵੀ ਗੱਲਾਂ ਕਰਦੇ, ਤੂੰ ਅਧਿਆਤਮਕ ਗੱਲ ਹੈ, ਉਮਰ ਤੇ ਛੋਟੀ ਹੈ ਪਰ ਗੱਲਾਂ ਬੁੜਿਆਂ ਵਰਗੀ ਬਾਬਾ ਬੁੱਢਾ ਜੀ ਬਣੇ ਜਿਤਨੀਆਂ ਵੀ ਬੀਬੀਆਂ ਵੀਰ ਬੈਠੇ ਹੋ ਮੇਰੀ ਵੀ ਅਰਦਾਸ ਕਰਿਓ ਆਪਣੀ ਵੀ ਕਰਿਓ ਅਧਿਆਤਮਕ ਮੰਜ਼ਿਲ ਦੇ ਵਿੱਚ ਵੀ ਕਿੱਥੇ ਪਿੱਛੇ ਆ ਅਗਲੀ ਪੌੜੀ ਦੀ ਅਰਦਾਸ ਕਰਿਆ ਕਰੋ ਇੱਧਰ ਵੀ ਖੋਜ ਰੱਖਿਆ ਕਰੋ ਇਹ ਵੀ ਲੋੜ ਹੈ ਸਤਿਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਗੁਰਬਾਣੀ ਦੀ ਪੰਕਤੀ ਵੀ ਸਾਨੂੰ ਕਹਿੰਦੀ ਹੈ ਇਹਦੇ ਬਾਰੇ ਬੰਦੇ ਖੋ ਦਿਲ ਹਰ ਰੋਜ਼ ਬੰਦੇ ਖੋ ਦਿਲ ਹਰ ਰੋਜ਼ ਬੰਦੇ ਖੋ ਦਿਲ ਹਰ ਨਾ ਫਿਰ ਪਰੇਸ਼ਾਨੀ ਮਾਏ ਨਾ ਫਿਰ ਪਰੇਸ਼ਾਨੀ ਮਾਏ ਨਾ ਫਿਰ ਪਰੇਸ਼ਾਨੀ ਮਾਏ ਨਾ ਫਿਰ ਪਰੇਸ਼ਾਨੀ ਮੈਂ ਤੇ ਕਹਿੰਦਾ ਜਦ ਤੱਕ ਅਵਸਥਾ ਘੱਟ ਏ ਕਾਪੀਆਂ ਲਾ ਲਓ ਰਾਤ ਨੂੰ ਜ਼ਰੂਰ 2 ਮਿੰਟ ਲਾਇਆ ਕਰੋ ਅੱਜ ਕਿੰਨਿਆਂ ਦਾ ਦਿਲ ਤੋੜਿਆ ਦੇਖੋ ਜੀ ਕਾਪੀ ਲਾ ਲਓ ਜਦ ਤੱਕ ਥੱਲੇ ਹੋ ਆਤਮ ਪਦ ਨੂੰ ਨਹੀਂ ਪਹੁੰਚੇ ਰਾਤ ਨੂੰ ਜ਼ਰੂਰ ਜੋੜ ਲਾ ਰਿਹਾ ਕਰੋ ਅੱਜ ਕਿੰਨਿਆਂ ਨਾਲ ਝੂਠ ਬੋਲਿਆ ਗਿਆ ਮੈਂ ਗੁਰੂ ਦੀ ਜੋਰੀ 'ਚ ਬੈਠਾ ਗਿਆ ਗੁਰੂ ਦੇ ਭਰੋਸੇ ਨਾਲ ਦਾਅਵੇ ਨਾਲ ਕਹਿੰਦਾ ਇੱਕ ਦਿਨ ਇਹ ਅਵਸਥਾ ਆ ਜਾਏਗੀ ਕਿ ਕਿਸੇ ਦਾ ਇੱਕ ਲਫ਼ਜ਼ ਕੱਢ ਕੇ ਦਿਲ ਤੋੜ ਬੈਠੇ ਹੋ ਨਾ ਮੰਨ ਲਓ ਅਤੇ 2 ਮਿੰਟ ਬਾਅਦ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏਗਾ ਇਹ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਅੱਜ ਮੇਰੀ ਕਾਪੀ 'ਤੇ ਜੋੜ ਵੱਧ ਗਿਆ ਫਿਰ ਉਸੇ ਵੇਲੇ ਸ਼ਾਇਦ ਗੁਟਕਾ ਲੈ ਕੇ ਜਾਂ ਜਵਾਨੀ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋਗੇ ਸਤਿਗੁਰੂ ਫਲਾਣੇ ਦਾ ਦਿਲ ਇਹ ਤੇਜ਼ ਲਫ਼ਜ਼ ਨਾਲ ਤੋੜ ਬੈਠਾ ਹੁਣ ਉਹਨੂੰ ਮਿਲਣਾ ਔਖਾ ਹੈ ਤੂੰ ਮੈਨੂੰ ਮਾਫ਼ੀ ਦੇ ਦੇ ਆਖੋ ਸਤਨਾਮ ਇਹ ਗੁਰਮੁਖ ਦੀ ਅਵਸਥਾ ਬਣ ਜਾਂਦੀ ਇੱਕ ਬੱਚੇ ਦਾ ਵੀ ਦਿਲ ਟੁੱਟ ਜਾਏ ਨਾ ਉਹਨੂੰ ਫਿਰ 2 ਮਿੰਟ ਬਾਅਦ ਚਾਨਣਾ ਹੋ ਜਾਂਦਾ ਨਿਕਲ ਜਾਏਗਾ ਚੁੱਕਿਆ ਗਿਆ ਹੱਥ ਇਹ ਹੋ ਗਈ ਕਾਰਵਾਈ ਬੋਲਿਆ ਗਿਆ ਝੂਠ ਚਾਨਣਾ ਹੁੰਦਿਆਂ ਹੀ ਫਿਰ ਉਹਦੇ ਕੋਲ ਇੱਕੋ ਇਲਾਜ ਹੈ ਹੁਣ ਤੇਰੀ ਬਾਣੀ ਦੁਆਰਾ ਤੂੰ ਬਖਸ਼ ਲੈ ਇੱਕ ਦਿਨ ਆ ਜਾਂਦਾ ਫਿਰ ਇਹ ਘਟਦੀਆਂ ਜਾਂਦੀਆਂ ਅਤੇ ਜੇ ਕੋਈ ਵਿਚਾਰਦਾ ਹੀ ਨਹੀਂ ਸੋਚਦਾ ਹੀ ਨਹੀਂ ਖੋਜਦਾ ਹੀ ਨਹੀਂ ਇੱਧਰਲੇ ਬੰਨੇ ਫਿਰ ਗੱਲ ਨਹੀਂ ਬਣੇਗੀ ਬਾਬੇ ਨੇ ਕਿਹਾ ਇੱਕ ਹੋਰ ਜਗ੍ਹਾ ਵੀ ਕਿਹਾ
ਜਨ ਨਾਨਕ ਬਿਨ ਆਪਾ ਚੀਨੇ ਮਿਟਨਾ ਭਰਮ ਕੀ ਕਾਈ ਜਨ ਨਾਨਕ ਬਿਨ ਆਪਾ ਚੀਨੇ ਮਿਟਨਾ ਭਰਮ ਕੀ ਕਾਈ ਆਪੇ ਨੂੰ ਚੀ ਰੋਲ ਹੋ ਜਨ ਨਾਨਕ ਬਿਨ ਆਪਾ ਚੀਨੇ ਮਿਟਨਾ ਭਰਮ ਕੀ ਕਾਈ ਜਨ ਨਾਨਕ ਬਿਨ ਆਪਾ ਜੀਨੇ ਮਿਟਨਾ ਭਰਮ ਕੀ ਕਾਈ ਬੰਦੇ ਖੋਜ ਦਿਲ ਹਰੋ